गुरु प्यारी साध संगत जी, वाहेगुरु जी का खालसा, वाहेगुरु जी की फतेह। गुरमुख प्यारे, बाऊ जी दे अनुभव द्वारा लिखे हुए गुरबाणी विचारां दी लड़ी विच्चों अज दा विशा है शब्द पाग नौवां। गुर का शब्द को विरला बूझे, हवा अथवा वायु पावें दिसती नहीं, पर साडे अंदर बाहर हर थां रव रही भरपूर है, अते साडे जीवन दा आधार है। इस तो बगैर असी एक खिन भी नहीं जी सकते, पर फिर भी सानू इस दी सदीवी अंदर बाहर होन दा ख्याल नहीं आंदा, एहसास नहीं हुंदा, याद नहीं आंदी, भुल विच हाँ कीमत नहीं पौंदे, अते इसे भुल विच सारा जीवन बतीत हो जांदा है। सानू ए हवा उदों याद आंदी है जद इस दी अनहोंद नाल साडा साह घुटदा है, या इस दे वेग नू महसूस करदे हाँ। ऐसे तरह पावें शब्द साडे अंदर बाहर ताने पेटे रव रिया भरपूर है, अते साडा आत्मिक जीवन आधार है, पर असी इस तो बिल्कुल अनजान, अज्ञानी, बेपरवाह, अवेसले अते भुल विच हाँ। इस दा कारण यह है कि जन्मा जन्मा तो साडी बिरति बाहर मुखी होन कारण दिसन हार संसार ते ही केंद्रित है, अते अदृष्ट सूखम इलाही मंडल दियां सच्चाइयां ते यकीन नहीं आंदा। असी रब नू भी दिसन हार रूप विच देखना लोचदे हां। इसे लई इंसाना ने आपो अपने निश्चयां अनुसार रब दे मनोकल्पत मठ, मंदर, बुत अते तस्वीरां आदि कढ़ के बाहर मुखी दिमागी श्रद्धा दी पूर्ति नू ही धर्म या परमार्थ समझ रखिया है, अते इसे विच ही संतुष्ट अते गलतान हन। इस तो उचेरे सूखम अदृष्ट गैवी मंडल दे जानन, बुझन अते समझन लई सानू ज्ञान ही नहीं, लोड़ ही नहीं, इच्छा ही नहीं, उद्यमता की करना सी। इसका कारण यह है कि अदृष्ट अगोचर जाहरा जहूर हाजरा हजूर अकाल पुरख दी बाबत साडा ज्ञान सुनिया सुनाया, पढ़िया पढ़ाया, समझिया समझाया साड़ी बुद्धि ताई सीमित है। आकारहीन अदृष्ट अगोचर अकाल पुरख अते उसदे सूखम प्रकाश रूप शब्द दा ज्ञान सिर्फ आत्मिक अनुभव द्वारा अंतर आत्मे ही हो सकता है, अते सीमित बुद्धि दी पकड़ तो परे है। इस आत्मिक अनुभवी सोची या तत् ज्ञान तो बगैर साडा ज्ञान निश्चा श्रद्धा भावनी भी ओपरी बदलवी अधूरी अपूरन गलत अते बेबुनियाद ही है। इसे कारण बेअंत पाठ पूजा कर्म कांड करदियां होया अते बेअंत धर्म प्रचार दे हुंदियां भी अदृष्ट अगोचर अकाल पुरख दी होंद अते उसकी सर्वगता उत्ते सानू यकीन या श्रद्धा नहीं उपजती, या ओपरी जेही श्रद्धा ही हुंदी है, जे साड़ी बुद्धि जो साड़ी बुद्धि ताई ही सीमित हुंदी है अते जीवन खेतर दी कसवटी उत्ते पूरी नहीं उतरती। पर गुरबाणी सानू दसती है कि साडा गुरु अथवा सतगुरु देहधारी नहीं, एक देसी नहीं, एक जाति नहीं, एक रंगी नहीं, एक नामी नहीं, तस्वीर वाला नहीं, ਬੁੱਤਾਂ ਵਾਲਾ ਨਹੀਂ, ਮਰਨ ਜੀਵਨ ਵਿੱਚ ਨਹੀਂ, ਸੁੰਡ ਵਾਲਾ ਨਹੀਂ, ਦਹਿ ਸਿਰਾ ਨਹੀਂ, ਭਿਆਨਕ ਰੂਪ ਨਹੀਂ, ਦੂਰ ਨਹੀਂ। ਦੇ ਤਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਤੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਇੱਕ ਹੈ, ਸੱਚ ਹੈ, ਪੂਰਾ ਹੈ, ਅਵਿਨਾਸੀ ਹੈ, ਆਦੰਤ ਏਕੋ ਅਵਤਾਰਾ ਹੈ, ਨਾਲ ਹੋਵੰਦਾ ਹੈ, ਸਦਾ ਅੰਗ ਸੰਗੇ ਹੈ, ਹਾਥ ਪੈਰ ਨੇੜੇ ਹੈ, ਅੰਗ ਸੰਗ ਮੌਲਾ ਹੈ, ਅੰਗ ਸੰਗ ਸੁਖਦਾਈ ਹੈ, ਰੱਖੇ ਜੀ ਨਾਲੇ ਹੈ, ਓਤ ਪੋਤ ਲਪਟਾਏ ਹੈ, ਸਰਬਰਿਆ ਭਰਪੂਰ ਹੈ, ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਪ੍ਰਿਤ ਪਾਲੇ ਹੈ, ਨਿਤ ਸਾਲ ਸੰਭਾਲੇ ਹੈ, ਅੰਧ ਵਿਨੋਦੀ ਹੈ, ਮਿੱਠ ਬੋਲੜਾ ਹੈ, ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ। ਇਸ ਤੋਂ ਉਲਟ ਮਨੋਕਲਪਤ ਬੁੱਤ ਤਸਵੀਰਾਂ ਅਤੇ ਦੇਹ ਧਾਰੀ ਗੁਰੂ ਗੁਰਬਾਣੀ ਦੀ ਉੱਪਰ ਦਰਸਾਈ ਗਈ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ, ਕਿਉਂਕਿ ਉਹ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ, ਸਦਾ ਨਾਲ ਨਹੀਂ ਹੋ ਸਕਦੇ, ਬਦਲ ਜਾਂਦੇ ਹਨ, ਬਿਨਸੰਹਾਰ ਹਨ, ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ, ਰਵਰਿਆ ਭਰਪੂਰ ਨਹੀਂ ਹੁੰਦੇ। ਇਸ ਲਈ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬਰਿਆ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨਾ, ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਈ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ। ਏਕੰਕਾਰੋ ਸ਼ਬਦ ਤੁਨ ਓਂਕਾਰ ਆਕਾਰ ਬਣਾਇਆ, ਅਤੇ ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ, ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰੂ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ, ਐਸਾ ਸਤਿਗੁਰੂ ਲੋੜ ਲੈ ਜਿਸ ਜੇਵਡ ਅਵਰ ਨ ਕੋਏ, ਤਿਸ ਨਾਈ ਛੁੱਟੀਏ ਲੇਖਾ ਮੰਗੇ ਨ ਕੋਏ, ਸੋ ਗੁਰ ਕਰੋ ਜੇ ਸਾਥ ਦਿੜਾਵੇ, ਅਕਤ ਕਥਾਵੇ ਸ਼ਬਦ ਮਿਲਾਵੇ। ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਸ਼ਬਦੇ ਹੀ ਨਾਉ ਉਪਜੇ, ਸ਼ਬਦੇ ਮੇਲ ਮਿਲਾਇਆ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਇਹ ਸ਼ਬਦ ਸੁਰਤ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਤਪਕਾ ਸਿਮਰਨ ਸਾਧ ਕੇ ਸੰਗ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਨ ਤਨ ਪ੍ਰਭ ਆਰਾਧੀਏ ਮਿਲ ਸਾਧ ਸਮਾਗੇ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਦਿਲੋਵੇ, ਸਾਧ ਸੰਗਤ ਗੁਰ ਸ਼ਬਦ ਵਸੰਤਾ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਹੀ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ, ਭਰਮ ਮਿਟਦੇ ਹਨ, ਬਜਰ ਕਪਾਟ ਖੁੱਲ੍ਹਦੇ ਹਨ, ਹਉਮੈ ਦੂਰ ਹੁੰਦੀ ਹੈ, ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਪ੍ਰਭੂ ਨਾਲ ਮੇਲ ਹੁੰਦਾ ਹੈ, ਗੋਬਿੰਦ ਗਜਦਾ ਹੈ, ਅਨਾਹਦ ਰੁਣ ਚੁਣ ਮਹਿਸੂਸ ਹੁੰਦੀ ਹੈ, ਅਨਹਦ ਧੁਨੀ ਸੁਣਦੀ ਹੈ, ਅਸਚਰਜ ਮਹਾਰਸ ਦਾ ਸਵਾਦ ਆਉਂਦਾ ਹੈ, ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ, ਮਨ ਇਲਾਹੀ ਨਾਮ ਖੁਮਾਰੀ ਮਾਣਦਾ ਹੈ, ਜੀਵਨ ਸਫਲ ਹੁੰਦਾ ਹੈ। ਸੁਪਨਿਆਂ ਵਿੱਚ ਕਦੇ ਕਦਾਈ ਭਿੰਨ ਭਿੰਨ ਕ੍ਰਿਸ਼ਮੇ, ਦ੍ਰਿਸ਼ਟਾਂਤ, ਦਰਸ਼ਨ, ਕੌਤਕ ਆਦਿ ਦਿਖਾਈ ਦਿੰਦੇ ਹਨ, ਜਿਸ ਨੂੰ ਅਸੀਂ ਇਲਾਹੀ ਦੇਸ਼ ਦੇ ਲਿਸ਼ਕਾਰੀ ਜਾਂ ਅਕਾਲ ਪੁਰਖ ਜਾਂ ਸਤਿਗੁਰੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਦ੍ਰਿਸ਼ਟਾਂਤ ਜਾਂ ਦਰਸ਼ਨ ਸਾਡੇ ਮਨ, ਬੁੱਧੀ, ਅੰਤਿਸ਼ਕਰਨ ਵਿੱਚ ਜਮ੍ਹਾਂ ਹੋਏ ਮਨੋਕਲਪਿਤ ਖਿਆਲਾਂ ਜਾਂ ਨਿਸ਼ਚਿਆਂ ਦੇ ਅਚੇਤ ਅਕਸ਼ ਦਾ ਝਲਕਾਰਾ ਜਾਂ ਪ੍ਰਗਟਾਵਾ ਹੀ ਹੁੰਦਾ ਹੈ। ਜੇਕਰ ਮਨੋਕਲਪਿਤ ਖਿਆਲਾਂ ਅਨੁਸਾਰ ਭਿੰਨ ਭਿੰਨ ਕ੍ਰਿਸ਼ਮੇ ਹੀ ਸੱਚੀ ਮੁੱਚੀ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਸਾਡਾ ਜੀਵਨ ਫੌਰਨ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ ਅਤੇ ਜੀਵਨ ਦੀ ਪੁਰਾਣੀ ਰੋੜ ਉਲਟ ਕੇ ਆਤਮ ਪਰਾਇਣ ਹੋ ਜਾਣੀ ਚਾਹੀਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚ ਸ਼ਬਦ ਨਾ ਕਰੇ ਵਿਚਾਰ, ਰਾਮ ਗੁਰਮੋਹਨ ਮੋਹੇ ਮਨ ਲਈਆ, ਹਾਂ ਆਕਲ ਵਿਕਲ ਪਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਂ ਨਾ ਮਤ ਹੈ। ਸ਼ਰਾਬ ਦਾ ਪੈਗ ਪੀਣ ਨਾਲ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਅਸਰ ਹੁੰਦਾ ਹੈ, ਜਿਹਾ ਕਿ ਸਰੂਰ, ਖੁਸ਼ੀ, ਚਾਓ, ਜੋਸ਼ ਆਦਿ, ਜੋ ਸ਼ਰਾਬੀ ਦੀ ਸੋਚਣੀ, ਤੱਕਣੀ, ਆਵਾਜ਼, ਹਰਕਤ, ਅਦਾਵਾਂ, ਵਰਤਾਵਾ, ਖਾਣ ਪੀਣ, ਸੌਣ ਜਾਗਣ ਅਥਵਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਹੈ। ਪਰ ਇਹ ਹਾਲਤ ਉਦੋਂ ਤਾਈਂ ਕਾਇਮ ਰਹਿੰਦੀ ਹੈ ਜਦ ਤਾਈਂ ਸਰੂਰ ਚੜਿਆ ਰਹੇ। ਜਦ ਸਰੂਰ ਉੱਤਰ ਜਾਵੇ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਗੁਰਮੁਖ ਪਿਆਰੇ ਸ਼ਬਦ ਸੁਰਤ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦਾ ਅੰਤਰ ਆਤਮੇ ਮਨ ਇਕਾਗਰ ਹੋ ਜਾਂਦਾ ਹੈ। ਸ਼ਬਦ ਸੁਰਤ ਦਾ ਮੇਲ ਹੁੰਦਾ ਹੈ, ਆਤਮਿਕ ਖਿੱਚ ਖਾਂਦਾ ਹੈ, ਸ਼ਬਦ ਵਿੱਚ ਲਿਵਲੀਨ ਹੁੰਦਾ ਹੈ, ਰੁਣ ਚੁਣ ਛਿੜਦੀ ਹੈ, ਆਤਮਿਕ ਕਲਾ ਵਰਤਦੀ ਹੈ, ਅਨਹਦ ਧੁਨੀ ਸੁਣਦੀ ਹੈ, ਅਣਮੁੰਨਿਆ ਮੰਦਲ ਵੱਜਦਾ ਹੈ, ਬਿਨ ਸਾਵਨ ਕਨਹਰ ਗੱਜਦਾ ਹੈ, ਚਿਮ ਚਿਮ ਬਰਸੇ ਅੰਮ੍ਰਿਤ ਧਾਰਾ ਹੁੰਦਾ ਹੈ, ਪਿਰਮ ਪਿਆਲਾ ਪੀਂਦਾ ਹੈ, ਪਿਰਮ ਰਸ ਦਾ ਅਸਚਰਜ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗੱਜਦਾ ਹੈ, ਆਨੰਦ ਮਾਣਦਾ ਹੈ, ਨਾਮ ਖੁਮਾਰੀ ਚੜ੍ਹਦੀ ਹੈ ਆਦਿ ਅਨੇਕਾਂ ਆਤਮਿਕ ਗੁਣਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਇਹ ਨਾਮ ਖੁਮਾਰੀ ਫਿਰ ਉਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਦਿਨ ਰਾਤ ਆਤਮਿਕ ਪਿਰਮ ਪਿਆਲੇ ਦਾ ਅਮਿਓ ਰਸ ਪੀ ਪੀ ਕੇ ਅਲਮਸਤ ਮਤਵਾਰੇ ਅਥਵਾ ਖੀਵੇ ਹੋਏ ਰਹਿੰਦੇ ਹਨ। ਇਹ ਇਸ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ, ਹਰ ਰਸ ਪੀਵੇ ਅਲਮਸਤ ਮਤਵਾਰਾ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾ ਕੋ ਉਪਜੀ, ਛੋੜ ਨਾ ਕਤਹੂੰ ਜਾਤਾ, ਰਾਮ ਰਸਾਇਣ ਜੋ ਜਨ ਗੀਧੇ, ਚਰਨ ਕਮਲ ਪ੍ਰੇਮ ਭਗਤੀ ਬੀਧੇ। ਗੁਰਮੁਖਾਂ ਦੀ ਇਹ ਅਲੌਕਿਕ ਆਤਮਿਕ ਅਵਸਥਾ ਗੁੱਜੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਦੀ ਬਿਨੋਦੀ, ਤੱਕਣੀ ਦਾ ਤੇਜ਼, ਚਿਹਰੇ ਦਾ ਠਰੰਮਾ, ਚਿਹਰੇ ਦਾ ਖਿੜਾਓ, ਮੱਥੇ ਦੀ ਚਮਕ, ਬੋਲੀ ਦੀ ਮਿਠਾਸ, ਬਚਨਾਂ ਦੀ ਦਾਮਨਿਕ ਸ਼ਕਤੀ, ਮਨ ਦੀ ਸ਼ਾਂਤੀ, ਦਇਆ ਖਿਮਾ ਵਾਲਾ ਵਰਤਾਰਾ, ਪਿਆਰ ਦੀ ਆਕਰਖਣ ਖਿੱਚ, ਪਿਰਮ ਪਿਆਲੇ ਦੀ ਮਸਤੀ, ਨਾਮ ਦੀ ਖੁਮਾਰੀ ਆਦਿ ਅਨੇਕਾਂ ਆਤਮਿਕ ਗੁਣਾਂ ਵਾਲੇ ਦੈਵੀ ਜੀਵਨ ਦੀ ਵੈਰਾਗੀ ਅਵਸਥਾ ਦਾ ਉਹਨਾਂ ਦੀ ਹਰ ਤਕਣੀ ਬੋਲ ਹਰਕਤ ਅਤੇ ਸੋਚ ਵਿੱਚੋਂ ਫੁੱਲ ਦੀ ਖੁਸ਼ਬੋ ਵਾਂਗ ਸੁਤੇ ਸਿੱਧ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋ ਰੱਖੇ ਲੁਕਾਈ, ਅਨੇਕ ਯਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਵਿਆ ਭਰਪੂਰ ਸ਼ਬਦ ਦੇ ਆਤਮਿਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜਿੰਦੀ ਠੀਂਦੀ, ਵਸਦੀ ਮੌਲਦੀ, ਤੁਣਕੇ ਖਾਂਦੀ, ਹੱਸਦੀ ਖੇਲਦੀ, ਲਾਡ ਲਡਾਉਂਦੀ, ਅਨੰਤ ਇਲਾਹੀ ਰਸ ਰੰਗ ਸਵਾਦ ਅਤੇ ਪ੍ਰੇਮ ਸੁਆਪਣਾ ਮਾਣਦੀ ਰਹਿੰਦੀ ਹੈ। ਇਹੋ ਗੁਰਮੁਖ ਜਨ ਦਾ ਧਰਮ, ਕਰਮ, ਗਿਆਨ, ਪਾਠ, ਪੂਜਾ, ਪਰਮਾਰਥ, ਭਜਨ, ਜੀਵਨ ਕਲਿਆਣ ਹੈ। ਇਸ ਇਲਾਹੀ ਪ੍ਰੇਮ ਸੁਆਪਣਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸਦੀ ਆਤਮਿਕ ਮੌਤ ਹੈ। ਇਸ ਇਲਾਹੀ ਪ੍ਰੇਮ ਸੁਆਪਣਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸਦੀ ਆਤਮਿਕ ਮੌਤ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਸੇ ਨਿਕਸੀ ਫੂਟ ਮਰਾਂ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਗੁਰਮੁਖ ਜਨ ਦੀ ਇਸ ਆਤਮਿਕ ਖੁਸ਼ਬੋ ਰਹਿਣੀ ਬਹਿਣੀ, ਡੁੱਲ ਡੁੱਲ ਪੈਂਦਾ ਪਿਆਰ, ਪਿਆਰ ਦੀ ਤਕਣੀ ਦਾਮਨਿਕ ਛੋ, ਪ੍ਰੇਮ ਸੁਆਪਨਾ ਦੀਆਂ ਲਿਸ਼ਕਾਂ, ਸ਼ਬਦ ਪ੍ਰਕਾਸ਼ ਦੀ ਲਿਸ਼ਕ, ਦੈਵੀ ਸ਼ੁਭ ਭਾਵਨਾਵਾਂ, ਦਾਮਨਿਕ ਜੀਵਨ ਚੁੰਬਕੀ ਖਿੱਚ ਨਾਲ ਬੇਅੰਤ ਹੋਰ ਅਭਿਲਾਖੀ ਜੀਵਾਂ ਦਾ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਵੇਂ ਇਹ ਕਣੀ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਕਬੀਰ ਸੋਈ ਮੁਖ ਤਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋਗਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ, ਇਸ ਦੇ ਸੂਖਮ ਅੰਤਰੀਵ ਆਤਮਿਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਬਾਹਰ ਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅੱਖਰੀ ਸਰੂਪ ਅਤੇ ਦਿਮਾਗੀ ਓਪਰੇ ਜਿਹੇ ਅਰਥਾਂ ਤੋਂ ਹੀ ਜਾਣੂ ਹਾਂ, ਅਤੇ ਇਸ ਦੇ ਸੂਖਮ ਅੰਤਰੀਵ ਅਨੁਭਵੀ ਆਤਮਿਕ ਭਾਵਾਂ ਤੋਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਜਿਸ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ, ਅੰਤਰੀਵ ਭਾਵਨਾ ਅਤੇ ਗੁੱਝੇ ਆਤਮਿਕ ਭੇਦਾਂ ਨੂੰ ਬੁੱਝ ਸੀਝ ਪਹਿਚਾਣ ਨਹੀਂ ਸਕੇ। ਇਸੇ ਲਈ ਸ਼ਬਦ ਦੇ ਆਤਮਿਕ ਲਾਹੇ, ਫਲ, ਨਤੀਜੇ ਅਤੇ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਾਰਨ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ, ਜੋ ਬੇਲੋੜੇ ਵਾਦ ਵਿਵਾਦ ਦਾ ਕਾਰਨ ਬਣਦੇ ਹਨ। ਸ਼ਬਦ, ਗੁਰ ਸ਼ਬਦ, ਤੱਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਪੰਜ ਸ਼ਬਦ ਦੇ ਅੰਤਰੀਵ ਅਨੁਭਵੀ ਗੁੱਝੇ ਆਤਮਿਕ ਭੇਦਾਂ ਅਤੇ ਭਾਵਾਂ ਨੂੰ ਸਰਲ ਬੋਲੀ ਵਿੱਚ ਦਰਸਾਉਣ ਦਾ ਉੱਦਮ ਕੀਤਾ ਗਿਆ ਹੈ। ਇਹ ਸ਼ਬਦ ਸਿਰਫ ਮੁੱਦਾ ਅੱਖਰ ਹੀ ਨਹੀਂ, ਬੋਲੀ ਦੇ ਲਫ਼ਜ਼ ਹੀ ਨਹੀਂ, ਖਿਆਲਾਂ ਦਾ ਸੰਕੇਤ ਹੀ ਨਹੀਂ, ਵਲਵਲਿਆਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਭਾਵਨਾਵਾਂ ਦਾ ਚਿੱਤਰ ਹੀ ਨਹੀਂ, ਬਲਕਿ ਇਹਨਾਂ ਸਥੂਲ ਦਿਸਣਹਾਰ ਅੱਖਰਾਂ ਦੇ ਅੰਤਰਗਤ ਕੋਈ ਥਰ ਥਰਾਉਂਦੀ ਲਰਜ ਰੋਂਦੀ ਰੁਣ ਚੁਣ ਛੇੜਦੀ ਲਹਿਰਾਂ ਮਾਰਦੀ ਲੁਕ ਮਚਾਈ ਖੇਲਦੀ ਕਲੋਲਾਂ ਕਰਦੀ ਪ੍ਰੇਮ ਗਲਵਕੜੀਆਂ ਪਾਉਂਦੀ ਲਾਡ ਲਡਾਉਂਦੀ ਖੇਲ ਖਿਲਾਉਂਦੀ ਅਨਹਦ ਧੁਨੀ ਵਜਾਉਂਦੀ ਪ੍ਰੇਮ ਪਿਆਲਾ ਪਿਲਾਉਂਦੀ ਪ੍ਰੇਮ ਸਵਪਨਾਂ ਵਿੱਚ ਤਾਰੀਆਂ ਲਾਉਂਦੀ ਪਿਆਰ ਹਟਖੇਲੀਆਂ ਕਰਦੀ ਪ੍ਰਕਾਸ਼ਮਈ ਜਿਉਂਦੀ ਜਾਗਦੀ ਗਜਦੀ ਵਜਦੀ ਜੀਵਨ ਰੋਂ ਅਥਵਾ ਸ਼ਬਦ ਪ੍ਰਕਾਸ਼ ਦੀ ਆਤਮ ਸ਼ਕਤੀ ਹੈ ਜੋ ਅਸਚਰਜ ਰੂਪ ਹੈ ਵਿਸਮਾਤ ਰੂਪ ਹੈ ਅਦਭੁਤ ਰੂਪ ਹੈ ਰਸ ਰੂਪ ਹੈ ਰੰਗ ਰੂਪ ਹੈ ਅੰਦ ਵਿਨੋਦੀ ਹੈ ਪ੍ਰੇਮ ਸਰੂਪ ਹੈ ਦਿਆਲ ਪੁਰਖ ਹੈ ਭਜਲ ਭਗਤ ਵਛਲ ਹੈ ਅੰਤਰਜਾਮੀ ਹੈ ਸ਼ਬਦ ਗੁਰੂ ਹੈ ਗੁਰਮੂਰਤ ਹੈ ਵਾਹ ਵਾਹ ਹੈ ਗੁਪਤ ਨਾਮ ਹੈ ਅਮਿਤ ਹੈ ਪਰ ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ ਪਹਿਚਾਨਣ ਵਾਲੀ ਵਿਵੇਕ ਬੁੱਧੀ ਨਹੀਂ ਬੁੱਝਣ ਵਾਲਾ ਤਤ ਗਿਆਨ ਨਹੀਂ ਚੀਨਣ ਵਾਲਾ ਅਨੁਭਵ ਨਹੀਂ ਮਾਨਣ ਵਾਲਾ ਹਿਰਦਾ ਨਹੀਂ ਆਪਾ ਵਾਰਨ ਵਾਲੀ ਸ਼ਰਧਾ ਨਹੀਂ ਇਲਾਹੀ ਦਾਤ ਲਈ ਭਾਂਡਾ ਨਹੀਂ ਅਨਹਦ ਧੁਨੀ ਸੁਣਨ ਵਾਲੇ ਕੰਨ ਨਹੀਂ ਵਿਸਮਾਦ ਹੋਣ ਵਾਲੀ ਭਾਵਨਾ ਨਹੀਂ ਪਿਰਮ ਰਸ ਮਾਨਣ ਵਾਲੀ ਸੁਪਨਾ ਨਹੀਂ ਹਾਂਜੀ ਐਸੇ ਅਨਹਦ ਸ਼ਬਦ ਤੱਤ ਸ਼ਬਦ ਸੱਚ ਸ਼ਬਦ ਏਕ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ ਆਤਮ ਪ੍ਰਕਾਸ਼ ਹੈ ਗੁਪਤ ਨਾਮ ਹੈ ਅਨਹਦ ਬਾਣੀ ਹੈ ਅਨਹਦ ਰਾਗ ਹੈ ਅਨਹਦ ਨਾਦ ਹੈ ਅਨਹਦ ਧੁਨੀ ਹੈ ਅਨਹਦ ਲਹਿਰਾਂ ਹਨ ਅਨਹਦ ਤਰੰਗਾਂ ਹਨ ਤਰੰਗਾਂ ਦੀ ਰੁਣ ਚੁਣ ਹੈ ਪਿਆਰ ਦੀ ਥਰ ਕੰਬਣੀ ਹੈ ਪ੍ਰੇਮ ਸੁਪਨਾ ਹੈ ਪਿਰਮ ਪਿਆਲਾ ਹੈ ਪ੍ਰੇਮ ਪਦਾਰਥ ਹੈ ਚੁੱਪ ਪ੍ਰੀਤ ਹੈ ਚੁੱਪ ਮੰਡਲ ਹੈ ਅਜਲ ਦੇ ਚੁੱਪ ਸੁਨੇਹੜੇ ਹਨ ਅਬੋਲ ਬੋਲੀ ਹੈ ਰਵ ਰਿਆ ਭਰਪੂਰ ਹੈ ਅਨਹਦ ਚੁਨਕਾਰ ਹੈ ਆਤਮ ਹਿੰਡੋਲਾ ਹੈ ਚੁੱਪ ਗੜਾਓ ਹੈ ਚੁੱਪ ਗਲਸ ਹੈ ਗੁਪਤ ਲੇਵਾ ਦੇਵੀ ਹੈ ਗੁਪਤ ਵਣਜ ਵਪਾਰ ਹੈ ਅਣਮੜਿਆ ਮੰਦਲ ਵੱਜਦਾ ਹੈ ਬਿਨ ਵਜਾਏ ਕਿੰਗਰੀ ਵੱਜਦੀ ਹੈ ਆਤਮ ਰਸਤਾ ਵਾ ਬਰੋਲਾ ਹੈ ਆਤਮ ਮੌਜ ਹੈ ਮਹਾ ਆਨੰਦ ਹੈ ਜੀਵਨ ਦਾਤਾ ਹੈ ਪਿਰਮ ਤੱਤ ਹੈ ਆਤਮ ਜੋਤ ਹੈ ਗੁਪਤ ਨਾਮ ਹੈ ਅੰਮ੍ਰਿਤ ਹੈ ਗੁਰੂ ਹੈ ਅਤੇ ਇਹ ਤੱਤ ਸ਼ਬਦ ਹੀ ਰਸ ਪਿੰਨੜੀ ਚਰਨਾਹਟ ਹੈ ਦਾਮਨੀ ਜੋਤ ਹੈ ਨਿਰੰਜਨੀ ਜੋਤ ਹੈ ਚਰਨ ਕਮਲ ਦੀ ਮੌਜ ਹੈ ਚੁੰਬਕੀ ਖਿੱਚ ਹੈ ਜੀਵਨ ਰੂਪ ਹੈ ਸੱਚਾ ਨਿਸ਼ਾਨ ਹੈ ਸੁਖ ਸਾਗਰ ਹੈ ਦੁੱਖ ਭੰਜਨ ਹੈ ਪੈ ਭੰਜਨ ਹੈ ਪਰਮ ਕਾਟਣ ਹਾਰ ਹੈ ਹਨੇਰ ਵਿਨਾਸ਼ਨ ਹੈ ਜਮ ਵਿਦਾਰਨ ਹਾਰ ਹੈ ਕਰਮ ਮੇਟਣ ਹਾਰ ਹੈ ਆਵਾਗਵਨ ਮਿਟਾਵਨ ਹਾਰ ਹੈ ਲਕਟੀ ਟੋਹਣੀ ਹੈ ਖੂਨ ਖੁਮਾਰੀ ਹੈ ਲਾਲ ਅਮੋਲਾ ਹੈ ਮਿੱਠੀ ਆਤਮਿਕ ਕੰਬਣੀ ਹੈ ਬਬੀਹੇ ਦੀ ਸਵਾਂਤੀ ਬੂੰਦ ਹੈ ਸਦ ਹੁਣ ਹੈ ਨਿਤ ਨਵਾਂ ਨਵੇਲਾ ਹੈ ਪ੍ਰੇਮ ਪੁਰਖ ਹੈ ਪ੍ਰੇਮ ਪਦਾਰਥ ਹੈ ਅਤ ਪ੍ਰੀਤਮ ਹੈ ਮਨ ਮੋਹਣਾ ਹੈ ਕੱਠ ਸੋਹਣਾ ਹੈ ਮੂਲ ਪ੍ਰਕਿਰਤੀ ਹੈ ਮਰ ਜੀਵੜਿਆਂ ਦਾ ਦੇਸ਼ ਹੈ ਸਰਬ ਰਿਆ ਭਰਪੂਰ ਹੈ ਸਰਬ ਕਲਾ ਸਮਰੱਥ ਹੈ ਜੋਜ ਵਿਡਾਣਾ ਹੈ ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ ਔਗਣ ਕੋ ਨਾ ਚਿਤਾਰਦਾ ਹੈ ਵੱਡਦਾਤਾ ਹੈ ਆਤਮ ਮੰਡਲ ਦਾ ਸੁਹਾਵਣਾ ਠੰਡਾ ਬੁੱਲਾ ਹੈ, ਆਤਮ ਮੰਡਲ ਦਾ ਪੋ ਫੁਟਾਲਾ ਹੈ, ਆਤਮ ਮੰਡਲ ਦੀ ਨਿਰਮਲ ਸ਼ਬਨਮ ਹੈ, ਆਤਮ ਮੰਡਲ ਦਾ ਸਜਰਾਪਣ ਹੈ, ਆਤਮ ਮੰਡਲ ਦੀ ਸੱਤ ਰੰਗੀ ਪੀਂਘ ਹੈ। ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀ ਨੇ 132 ਗੁਰਬਾਣੀ ਵਿਚਾਰ ਵੱਖ ਵੱਖ ਵਿਸ਼ੇ 'ਤੇ, ਜਿਵੇਂ ਕਿ ਹੋਮੇ, ਸ਼ਬਦ, ਸਿਮਰਨ, ਧਰਮ ਪ੍ਰਚਾਰ, ਹੁਕਮ ਅਤੇ ਹੋਰ ਵਿਸ਼ਿਆਂ 'ਤੇ ਵੀ ਗੁਰਬਾਣੀ ਵਿਚਾਰ ਲਿਖੇ ਹਨ। ਬਾਹਰ ਸਟਾਲ ਲੱਗੀ ਹੋਈ ਹੈ, ਆਪਾਂ ਸਾਰੇ ਗੁਰਬਾਣੀ ਵਿਚਾਰ ਲੈ ਕੇ ਪੜ੍ਹੀਏ ਅਤੇ ਆਤਮਿਕ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।